ਪ੍ਰੋਗਰਾਮ ਦੇ ਵਿੱਚ ਹੁਣ ਵੇਲਾ ਜਿਹੜਾ ਹੈ ਉਹ ਹੋ ਚੁੱਕਿਆ ਹੈ ਸਾਡੇ ਅਗਲੇ ਸਿਲਸਿਲੇ ਦਾ। ਅਗਲਾ ਸਿਲਸਿਲਾ ਜੀ ਵਿਰਸਾ ਤੇ ਇਤਿਹਾਸ। ਸੋ ਇਸ ਵਿਰਸਾ ਤੇ ਇਤਿਹਾਸ ਸਿਲਸਿਲੇ ਦੇ ਵਿੱਚ ਹਮੇਸ਼ਾ ਵਾਂਗ ਸਾਡੇ ਨਾਲ ਜੁੜਦੇ ਨੇ ਸਰਦਾਰ ਕੁਲਜੀਤ ਸਿੰਘ ਦਿਲਬਰਹੁਰੀ। ਸੋ ਅੱਜ ਦੇ ਵੀ ਇਸ ਸਿਲਸਿਲੇ ਦੇ ਵਿੱਚ ਹਾਜ਼ਰ ਹੋ ਚੁੱਕੇ ਨੇ, ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਆ ਬਹੁਤ ਬਹੁਤ ਸਵਾਗਤ ਕਰਦੇ ਆ ਦਿਲਬਰ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਲਹਿਰਾਂ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਕੁਲਜੀਤ ਸਿੰਘ ਦਿਲਬਰ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ
ਜੀ। ਸੋ ਦਿਲਬਰ ਸਾਹਿਬ, ਪਿਛਲੇ ਹਫਤੇ ਤੁਸੀਂ ਗੈਰ ਹਾਜ਼ਰ ਰਹੇ, ਸੋ ਸਾਡੇ ਸਰੋਤੇ ਜਿਹੜੇ ਆ ਉਹ ਬੜੀ ਬੇਸਬਰੀ ਨਾਲ ਉਡੀਕ ਕਰਦੇ ਹੁੰਦੇ ਆ, ਔਰ ਤੁਹਾਡੀ ਗੈਰ ਹਾਜ਼ਰੀ ਦੇ ਵਿੱਚ ਫਿਰ ਇਹ ਸਿਲਸਿਲਾ ਜਿਹੜਾ ਉਹ ਅਸੀਂ ਡੈਡੀਕੇਟ ਕੀਤਾ ਸੀਗਾ ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਨੂੰ। ਪਰ ਇਸ ਹਫਤੇ ਕਿਉਂਕਿ ਹੋਲੀ ਤੇ ਹੋਲਾ ਮਹੱਲਾ ਜਿਹੜਾ ਉਹ ਪਿਛਲੇ ਇੱਕ ਦੋ ਦਿਨਾਂ ਤੋਂ ਲਗਾਤਾਰ ਚੱਲ ਰਿਹਾ, ਹੋਲਾ ਮਹੱਲਾ ਸਾਹਿਬ ਤਾਂ ਅਨੰਦਪੁਰ ਸਾਹਿਬ ਦੇ ਵਿੱਚ ਜਾਹੋ ਜਲਾਲ ਦੇ ਨਾਲ ਚੱਲ ਰਿਹਾ, ਪਰ ਇੱਥੇ ਵੀ ਜਿੱਥੇ ਜਿੱਥੇ ਵੀ ਅਸੀਂ ਬੈਠੇ ਹੋਏ ਆ ਵਿਦੇਸ਼ਾਂ ਦੇ ਵਿੱਚ, ਹਨਾ, ਅਕਸਰ ਸਾਨੂੰ ਸ਼ਿਕਾਇਤ ਇਹ ਜ਼ਰੂਰ ਹੁੰਦੀ ਆ ਵੀ ਸਾਨੂੰ ਜਿਹੜੇ ਉੱਥੋਂ ਦੇ ਤਿਉਹਾਰ ਨੇ ਜਾਂ ਜੋ ਸਾਡੇ ਉਥੋਂ ਦੇ ਜਿਹੜੇ ਰੌਣਕ ਮੇਲੇ ਆ ਉਹ ਇੱਥੇ ਸਾਨੂੰ ਨਹੀਂ ਮਿਲਦੇ। ਪਰ ਫਿਰ ਵੀ ਜਿੱਥੇ ਜਿੱਥੇ ਸਾਡਾ ਭਾਈਚਾਰਾ ਵਸਿਆ ਹੋਇਆ ਉੱਥੇ ਕੋਸ਼ਿਸ਼ ਜ਼ਰੂਰ ਭਾਈਚਾਰਾ ਕਰਦਾ ਰਹਿੰਦਾ ਕਿ ਅਸੀਂ ਉਹੋ ਜਿਹੀ ਜਿਹੜੀ ਰੌਣਕ ਹੈ, ਉਹੋ ਜਿਹੇ ਜਿਹੜੇ ਮੇਲੇ ਨੇ, ਉਹੋ ਜਿਹਾ ਜਿਹੜਾ ਇਕੱਠ ਹੈ ਉਹ ਜ਼ਰੂਰ ਅਸੀਂ ਕਿਤੇ ਨਾ ਕਿਤੇ ਕਰਦੇ ਰਹੀਏ। ਪਰ ਅੱਜ ਹੋਲਾ ਮਹੱਲਾ ਸਾਹਿਬ ਦੇ ਇਤਿਹਾਸ ਦੇ ਬਾਰੇ ਥੋੜੀ ਜਿਹੀ ਗੱਲਬਾਤ ਆਪਾਂ ਜ਼ਰੂਰ ਕਰਨੀ ਚਾਹਾਂਗੇ।
ਜ਼ਰੂਰ, ਸਭ ਤੋਂ ਪਹਿਲੇ ਸਰੋਤਿਆਂ ਨੂੰ ਖਾਲਸਾ ਪੰਥ ਦੇ ਜ਼ਾਹੋ ਜਲਾਲ ਅਤੇ ਵਿਲੱਖਣਤਾ ਦੇ ਪ੍ਰਤੀਕ ਹੋਲਾ ਮਹੱਲਾ ਦੇ ਪਾਵਨ ਦਿਹਾੜੇ ਦੀ ਮੈਂ ਆਪਣੇ ਵੱਲੋਂ ਬਹੁਤ ਬਹੁਤ ਵਧਾਈ ਭੇਟਾ ਕਰਦਾ। ਤੇ ਨਾਲ ਹੀ ਇੱਕ ਮੈਂ ਸਰੋਤਿਆਂ ਦੇ ਨਾਲ ਹੋਰ ਗੱਲ ਸਾਂਝੀ ਕਰਨੀ ਚਾਹਾਂਗਾ ਕਿ 28 ਮਾਰਚ 1613 ਈਸਵੀ ਨੂੰ ਮੀਰੀ ਪੀਰੀ ਦੇ ਮਾਲਕ ਬੇਗ ਤੇਗ ਦੇ ਧਣੀ ਢਾਡੀਆਂ ਦੇ ਪ੍ਰਤਪਾਲਕ ਬੰਦੀ ਸ਼ੋਰ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਆਨੰਦ ਵਿਵਾਹ ਮਾਤਾ ਨਾਨਕੀ ਜੀ ਦੇ ਨਾਲ ਬਕਾਲੇ ਵਿੱਚ ਹੋਇਆ ਸੀ। ਤੇ ਉਸ ਆਨੰਦ ਕਾਰਜ ਦੀ ਖੁਸ਼ੀ ਦੇ ਵਿੱਚ ਵੀ ਮੈਂ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਭੇਟਾ ਕਰਦਾ ਹਾਂ
ਜੀ। ਬਹੁਤ ਬਹੁਤ ਸ਼ੁਕਰੀਆ।
ਭਾਰਤ ਵਾਸੀਆਂ ਨੇ ਤਕਰੀਬਨ ਪ੍ਰਾਚੀਨ ਕਾਲ ਤੋਂ ਹਰੇਕ ਰੁੱਤ ਬਦਲਣ ਉੱਤੇ ਆਪਣੀ ਦਿਲੀ ਭਾਵਨਾਵਾਂ ਦਾ ਪ੍ਰਗਟਾਵਾ ਕਰਨ ਲਈ ਤਿਉਹਾਰ ਨਿਯਤ ਕੀਤੇ ਹੋਏ
ਜੀ।
ਜਿਵੇਂ ਆਪਾਂ ਕਹਿ ਸਕਦੇ ਹਾਂ ਦੀਵਾਲੀ ਹੈ, ਵਿਸਾਖੀ ਹੈ, ਲੋਹੜੀ ਹੈ, ਹੋਲੀ ਹੈ। ਜਿਹੜਾ ਹੋਲੀ ਹੈ ਇਹ ਰੰਗਾਂ ਦੇ ਨਾਲ ਖੇਡਣ ਵਾਲਾ ਤਿਉਹਾਰ ਹੈ, ਪਰ ਖਾਲਸੇ ਵੱਲੋਂ ਜਿਹੜਾ ਹੋਲਾ ਮਨਾਇਆ ਜਾਂਦਾ ਇਹ ਤਲਵਾਰਾਂ, ਬਾਠੀਆਂ ਤੇ ਨੇਜਿਆਂ ਦੇ ਨਾਲ ਖੇਡਿਆ ਜਾਂਦਾ। ਮੈਂ ਥੋੜਾ ਜਿਹਾ ਪਿਛੋਕੜ ਹੋਲੀ ਬਾਰੇ ਦੱਸਣਾ ਚਾਹੁੰਦਾ ਹਾਂ ਕਿ ਹੋਲੀ ਕਿਵੇਂ ਸ਼ੁਰੂ ਹੋਈ
ਜੀ।
ਹਰਨਾਕਸ ਬੜਾ ਸੁੰਦਰ ਨਾਂ ਹੈ। ਹਰਨਾਕਸ ਦਾ ਅਰਥ ਹੈ ਹਰਨੀ ਦੀਆਂ ਅੱਖਾਂ ਵਾਲਾ ਜਾਂ ਸੋਨੇ ਦੇ ਕੱਪੜੇ ਪਹਿਨਣ ਵਾਲਾ। ਹਰਨਾਕਸ ਜਿਹਨੇ ਖੁਦ ਵੀ ਕਦੀ ਰੱਬ ਦੀ ਬੰਦਗੀ ਕੀਤੀ ਸੀ, ਇਸ ਹਰਨਾਕਸ ਦੇ ਘਰ ਭਗਤ ਪ੍ਰਹਲਾਦ ਨੇ ਜਨਮ ਲਿਆ। ਪ੍ਰਹਲਾਦ ਰੱਬ ਨੂੰ ਮੰਨਣ ਵਾਲਾ ਸੀ, ਲੇਕਿਨ ਹਰਨਾਕਸ ਇੱਕ ਸਮਾਂ ਐਸਾ ਆ ਗਿਆ ਜਦੋਂ ਇਹਦੇ ਮਨ ਵਿੱਚ ਹੰਕਾਰ ਆ ਗਿਆ ਕਿ ਮੈਂ ਸਭ ਤੋਂ ਵੱਡਾ ਹਾਂ। ਇਹ ਪਰਮਾਤਮਾ ਨੂੰ ਭੁੱਲ ਗਿਆ। ਇਹਨੇ ਤਕਰੀਬਨ ਮਦਰਸਿਆਂ ਦੇ ਵਿੱਚ ਥਾਂ ਥਾਂ ਦੇ ਉੱਤੇ ਲਿਖਵਾ ਦਿੱਤਾ ਕਿ ਹਰਨਾਕਸ ਵੱਡਾ ਹੈ। ਜਦੋਂ ਪ੍ਰਹਲਾਦ ਪੜ੍ਹਨ ਵਾਸਤੇ ਗਿਆ ਤੇ ਅਧਿਆਪਕਾਂ ਨੇ ਕਹਿ ਲਓ ਉੱਥੇ ਲਿਖ ਦਿੱਤਾ ਵੀ ਹਰਨਾਕਸ ਵੱਡਾ ਹੈ ਤੇ ਭਗਤ ਪ੍ਰਹਲਾਦ ਨੇ ਲਿਖਣ ਤੋਂ ਇਨਕਾਰ ਕਰ ਦਿੱਤਾ। ਉਹਨੇ ਕਿਹਾ ਰੱਬ ਵੱਡਾ ਹੈ, ਹਰਨਾਕਸ ਵੱਡਾ ਨਹੀਂ। ਹੁਣ ਵੇਖੋ ਵੇਖੀ ਕਈ ਬੱਚੇ ਵੀ ਇਸ ਗੱਲ ਦੇ ਨਾਲ ਸਹਿਮਤ ਹੋ ਗਏ ਕਿ ਰੱਬ ਵੱਡਾ ਹੈ, ਹਰਨਾਕਸ ਵੱਡਾ ਨਹੀਂ। ਸੋ ਜਿਹੜਾ ਅਧਿਆਪਕ ਸੀ ਉਹਨੇ ਕਿਹਾ ਵੀ ਕੱਲ ਨੂੰ ਸਾਡੇ ਤਾਂ ਨਾ ਬੇਟਾ ਆ ਪਵੇ। ਉਹਨੇ ਜਾ ਕੇ ਹਰਨਾਕਸ ਨੂੰ ਦੱਸ ਦਿੱਤਾ ਕਿ ਤੇਰਾ ਲੜਕਾ ਤੇ ਤੈਨੂੰ ਵੱਡਾ ਮੰਨਣ ਤੋਂ ਇਨਕਾਰੀ ਹੈ। ਹਰਨਾਕਸ ਨੇ ਆਪਣੇ ਪੁੱਤਰ ਪ੍ਰਹਲਾਦ ਨੂੰ ਫਿਰ ਤਰ੍ਹਾਂ ਤਰ੍ਹਾਂ ਦੇ ਤਸੀਹੇ ਦੇਣੇ ਸ਼ੁਰੂ ਕਰ ਦਿੱਤੇ। ਜਿਹੜੀ ਮਾਂ ਸੀ, ਮਾਂ ਵੀ ਆਪਣੇ ਪਤੀ ਦੇ ਪੱਖ ਦੀ ਗੱਲ ਕਰਦੀ ਸੀ, ਪ੍ਰਹਲਾਦ ਮੈਂ ਇੱਕ ਗੱਲ ਹੋਰ ਸੰਗਤਾਂ ਨੂੰ ਦੱਸਣੀ ਚਾਹੁੰਦਾ ਹਾਂ ਕਿ ਪ੍ਰਹਲਾਦ ਦੇ ਨਾਲ ਸਿੱਖ ਕੌਮ ਦਾ ਵੀ ਸੰਬੰਧ ਹੈ
ਜੀ।
ਅਸੀਂ ਰੋਜ਼ ਪ੍ਰਹਲਾਦ ਨੂੰ ਯਾਦ ਕਰਦੇ ਹਾਂ। ਦੇਖੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦੋ ਭਗਤਾਂ ਦਾ ਜ਼ਿਕਰ ਮੈਂ ਕਹਿ ਸਕਦਾ ਆਉਂਦਾ ਹੈ। ਇੱਕ ਤੇ ਉਹ ਭਗਤ ਨੇ ਜਿਨ੍ਹਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਦਰਜ ਹੈ, ਜਿਵੇਂ ਭਗਤ ਨਾਮਦੇਵ ਜੀ, ਭਗਤ ਦੀਪਾ ਜੀ, ਭਗਤ ਸੈਨ ਜੀ, ਭਗਤ ਕਬੀਰ ਜੀ, ਭਗਤ ਫਰੀਦ ਜੀ। ਸੋ ਇੱਕ ਤੇ ਇਹ ਭਗਤ ਨੇ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਚ ਦਰਜ ਹੈ
ਜੀ।
ਲੇਕਿਨ ਭਗਤ ਪ੍ਰਹਲਾਦ ਜਿਹਦੀ ਬਾਣੀ ਤੇ ਗੁਰੂ ਗ੍ਰੰਥ ਸਾਹਿਬ ਚ ਦਰਜ ਨਹੀਂ, ਲੇਕਿਨ ਉਹਦੇ ਦ੍ਰਿਸ਼ਟਾਂਤ ਸਾਨੂੰ ਦਿੱਤੇ ਜਾਂਦੇ ਨੇ ਗੁਰਬਾਣੀ ਰਾਹੀਂ
ਜੀ।
ਜਿਵੇਂ ਕਿ ਰਾਮ ਜਪਿਓ ਜੀ ਐਸੇ ਐਸੇ, ਸਰੂਪ ਪ੍ਰਹਲਾਦ ਜਪਿਓ ਹਰ ਜੈਸੇ। ਹੁਣ ਸਾਨੂੰ ਇਹ ਦੱਸਿਆ ਜਾਂਦਾ ਹੈ ਕਿ ਸਾਨੂੰ ਉਹ ਅਕਾਲ ਪੁਰਖ ਦੀ ਅਰਾਧਨਾ ਉਸ ਤਰ੍ਹਾਂ ਕਰਨੀ ਚਾਹੀਦੀ ਹੈ ਜਿਸ ਤਰ੍ਹਾਂ ਭਗਤ ਪ੍ਰਹਲਾਦ ਨੇ ਕੀਤੀ
ਜੀ।
ਹੁਣ ਪ੍ਰਹਲਾਦ ਨੂੰ ਹਰਨਾਕਸ਼ ਨੇ ਪਹਾੜਾਂ ਤੋਂ ਵੀ ਵੇਚਣ ਦਾ ਯਤਨ ਕੀਤਾ, ਇਹਨੂੰ ਤਰ੍ਹਾਂ ਤਰ੍ਹਾਂ ਦੇ ਤਸੀਹੇ ਲੋਹੇ ਦੇ ਤੱਤੇ ਥੰਮ ਦੇ ਨਾਲ ਵੀ ਲਾਉਣ ਦਾ ਯਤਨ ਕੀਤਾ ਗਿਆ, ਲੇਕਿਨ ਪ੍ਰਹਲਾਦ ਹਰ ਸਮੇਂ ਪੱਟਦਾ ਚਲਾ ਗਿਆ। ਹਰਨਾਕਸ਼ ਦੀ ਭੈਣ ਦਾ ਨਾਂ ਸੀ ਹੋਲਕਾ
ਜੀ।
ਵੈਸੇ ਇਹ ਮੈਂ ਸਮਝਦਾ ਹਾਂ ਕਿ ਇਤਿਹਾਸਕ ਗੱਲਾਂ ਨੇ, ਇਹ ਹਿੰਦੂ ਮੈਥੋਲੋਜੀ ਹੈ ਔਰ ਮੈਂ ਸਮਝਦਾ ਇਹ ਸਾਰੀ ਮਿੱਥ ਦੇ ਆਧਾਰ ਉੱਤੇ ਗੱਲਾਂ ਹਨ, ਇਤਿਹਾਸਕ ਗੱਲਾਂ ਨੇ
ਜੀ।
ਪਰ ਇਹਦਾ ਗੁਰਮਤ ਦੇ ਨਾਲ ਕੋਈ ਸੰਬੰਧ ਨਹੀਂ, ਕੋਈ ਲੈਣਾ ਦੇਣਾ ਨਹੀਂ। ਮੈਂ ਇਹ ਸਰੋਤਿਆਂ ਨੂੰ ਪਹਿਲੇ ਦੱਸ ਦੇਣਾ ਚਾਹੁੰਦਾ
ਜੀ।
ਸੋ ਇਤਿਹਾਸ ਇਹ ਗੱਲ ਕਹਿੰਦਾ ਹੈ ਕਿ ਹਰਨਾਕਸ਼ ਦੀ ਭੈਣ ਦਾ ਨਾਂ ਸੀ ਹੋਲਕਾ। ਉਹਨੂੰ ਵੀ ਇੱਕ ਵਰ ਮਿਲਿਆ ਹੋਇਆ ਸੀ, ਉਹਦੇ ਕੋਲ ਇੱਕ ਚਾਦਰ ਸੀ, ਇੱਕ ਦੁਸ਼ਾਲਾ ਸੀ, ਇੱਕ ਸ਼ੌਲ ਸੀ, ਵੀ ਅਗਰ ਉਹ ਓੜ ਕੇ ਅੱਗ ਦੇ ਵਿੱਚ ਬਹਿ ਜਾਵੇ ਤਾਂ ਉਹਨੂੰ ਅੱਗ ਸਾੜ ਨਹੀਂ ਸਕਦੀ। ਇਹ ਉਹਨੂੰ ਹੋਲਕਾ ਨੂੰ ਵਰ ਮਿਲਿਆ ਹੋਇਆ ਸੀ
ਜੀ ਜੀ।
ਲੇਕਿਨ ਇਤਿਹਾਸ ਕਹਿੰਦਾ ਹੈ ਕਿ ਹਰਨਾਕਸ਼ ਨੇ ਆਪਣੀ ਭੈਣ ਹੋਲਕਾ ਨੂੰ ਸੱਦਿਆ, ਉਹਨੂੰ ਕਹਿੰਦਾ ਵੀ ਤੂੰ ਅੱਗ ਦੇ ਵਿੱਚ ਬੈਠ ਜਾ, ਉਹ ਕੱਪੜਾ ਓੜ ਕੇ ਬੈਠ ਜਾ ਤੇ ਆਪਣੀ ਗੋਦੀ ਦੇ ਵਿੱਚ ਭਗਤ ਪ੍ਰਹਲਾਦ ਨੂੰ ਬਿਠਾ ਲੈ
ਜੀ।
ਗੱਲ ਕੀ ਜੀ, ਲੱਕੜਾਂ ਚੀਣ ਦਿੱਤੀਆਂ ਗਈਆਂ, ਹੋਲਕਾ ਨੂੰ ਬਿਠਾ ਦਿੱਤਾ ਗਿਆ, ਉਹਦੀ ਗੋਦੀ ਦੇ ਵਿੱਚ ਪ੍ਰਹਲਾਦ ਨੂੰ ਵੀ ਬਿਠਾ ਦਿੱਤਾ ਗਿਆ
ਜੀ।
ਇਹ ਹੋਲਕਾ ਨੇ ਉਹ ਕੱਪੜਾ ਆਪਣੇ ਉੱਤੇ ਓੜ ਲਿਆ, ਚਾਦਰ ਨੂੰ ਓੜ ਲਿਆ। ਰੱਬ ਦੀ ਕਰਨੀ, ਇੱਕ ਹਵਾ ਦਾ ਬੁੱਲਾ ਆਇਆ, ਉਹ ਜਿਹੜਾ ਦੁਸ਼ਾਲਾ ਸੀ ਉਹ ਹੋਲਕਾ ਦੇ ਸਿਰ ਤੋਂ ਲੈ ਕੇ ਪ੍ਰਹਲਾਦ ਉੱਤੇ ਪੈ ਗਿਆ
ਜੀ।
ਲੇਕਿਨ ਹੋਲਕਾ ਸੜ ਗਈ ਤੇ ਪ੍ਰਹਲਾਦ ਬਚ ਗਿਆ ਤੇ ਜਿਹੜੇ ਲੋਕ ਸੀ ਉਹਨਾਂ ਨੇ ਖੁਸ਼ੀ ਦੇ ਨਾਲ ਉਹ ਜਿਹੜੀ ਸਵਾਹ ਸੀ ਉਹਨੂੰ ਪੈਰਾਂ ਦੇ ਨਾਲ ਉਡਾਉਣਾ ਸ਼ੁਰੂ ਕਰ ਦਿੱਤਾ। ਫਿਰ ਬਾਅਦ ਵਿੱਚ ਇਹ ਤਿਲਕ ਲਾਉਣੇ ਸ਼ੁਰੂ ਕਰ ਦਿੱਤੇ ਲੋਕਾਂ ਨੇ। ਹੌਲੀ ਹੌਲੀ ਇਹ ਜਿਹੜਾ ਤਿਉਹਾਰ ਸੀ ਰੰਗਾਂ ਦੇ ਵਿੱਚ ਤਬਦੀਲ ਹੋ ਗਿਆ
ਜੀ।
ਲੇਕਿਨ ਦੇਖੋ ਅਸੀਂ, ਮੈਂ ਹੁਣੇ ਜ਼ਿਕਰ ਕੀਤਾ ਸੀ ਵੀ ਸਿੱਖ ਦਾ ਵਾਸਤਾ ਪ੍ਰਹਲਾਦ ਦੇ ਨਾਲ ਹੈ
ਜੀ।
ਹੁਣ ਅਸੀਂ ਜਦੋਂ ਵੀ ਆਸਾ ਜੀ ਵਾਰ ਪੜ੍ਹਦੇ ਹਾਂ ਤੇ ਆਸਾ ਦੀ ਵਾਰ ਦੇ ਵਿੱਚ ਸਤਿਗੁਰੂ ਫਰਮਾਨ ਕਰਦੇ ਨੇ, ਹਰ ਯੁਗ ਯੁਗ ਭਗਤੇ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜ
ਜੀ।
ਹੁਣ ਸਵਾਲ ਵੀ ਕੀਤਾ ਜਾਂਦਾ ਹੈ, ਮਹਾਰਾਜ ਕੋਈ ਤਰਕ ਤੇ ਦਿਓ, ਅੱਜ ਕੱਲ ਦਲੀਲ ਦਾ ਜਮਾਨਾ ਹੈ। ਤੇ ਫਿਰ ਮਹਾਰਾਜ ਕਹਿੰਦੇ ਨੇ ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਲਾਦ ਤਰਾਇਆ
ਜੀ।
ਇੱਕ ਹੋਰ ਕਹਿੰਦੇ ਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦੇ ਮੁਖ ਲਾਇਆ
ਜੀ।
ਜਨ ਕਹੇ ਨਾਨਕ ਸੰਤ ਸੇਵਿਆ ਜੇ ਸੰਤ ਲੈ ਛਡਾਇਆ
ਜੀ।
ਸੋ ਮਹਾਰਾਜ ਸਾਨੂੰ ਕਹਿ ਰਹੇ ਨੇ, ਸਾਨੂੰ ਪ੍ਰਹਲਾਦ ਦਾ ਦ੍ਰਿਸ਼ਟਾਂਤ ਦੇ ਕੇ ਕਹਿ ਰਹੇ ਨੇ ਕਿ ਜਿਵੇਂ ਉਸ ਅਕਾਲ ਪੁਰਖ ਨੇ ਪ੍ਰਹਲਾਦ ਨੂੰ ਬਚਾਇਆ, ਤੁਹਾਨੂੰ ਵੀ ਉਹ ਉਸ ਤਰ੍ਹਾਂ ਬਚਾ ਸਕਦਾ ਹੈ ਅਗਰ ਤੁਸੀਂ ਉਸ ਅਕਾਲ ਪੁਰਖ ਦੀ ਉਸ ਤਰੀਕੇ ਦੇ ਨਾਲ ਪੂਜਾ ਕਰੋ ਜਾਂ ਸੇਵਾ ਕਰੋ
ਜੀ।
ਇਹ ਸਾਨੂੰ ਦ੍ਰਿਸ਼ਟਾਂਤ ਦਿੱਤਾ ਜਾਂਦਾ। ਲੇਕਿਨ ਇਹ ਹੋਲੀਆਂ ਦਾ ਤਿਉਹਾਰ ਆਪਾਂ ਕਹਿ ਸਕਦੇ ਹਾਂ ਇੱਕ ਰੰਗਾਂ ਦਾ ਤਿਉਹਾਰ ਹੈ। ਲੇਕਿਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਰੰਗਾਂ ਦੀ ਦੁਨੀਆਂ ਵਿੱਚੋਂ ਕੱਢ ਕੇ ਜੰਗਾਂ ਦੀ ਦੁਨੀਆਂ ਵਿੱਚ ਲਿਆਂਦਾ। 1699 ਈਸਵੀ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ
ਜੀ
ਔਰ ਇਹ ਸਿੱਖਾਂ ਨੂੰ ਇੱਕ ਵੱਖਰੀ ਪਹਿਚਾਣ ਮਿਲੀ ਔਰ 1700 ईस्वी ਦੇ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਨੰਦਪੁਰ ਦੀ ਧਰਤੀ ਤੇ ਹੋਲਾ ਮਹੱਲਾ ਮਨਾਇਆ
ਜੀ।
ਮੈਂ ਸਰੋਤਿਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਹੋਲਾ ਸ਼ਬਦ ਜਿਹੜਾ ਹੈ ਇਹ ਸਾਡੀ ਪੰਜਾਬੀ ਮਾਂ ਬੋਲੀ ਦਾ ਸ਼ਬਦ ਨਹੀਂ
ਜੀ।
ਇਹ ਹੋਲਾ ਸ਼ਬਦ ਅਰਬੀ ਭਾਸ਼ਾ ਦਾ ਸ਼ਬਦ ਹੈ। ਅਰਬੀ ਭਾਸ਼ਾ ਦਾ ਇੱਕ ਸ਼ਬਦ ਹੈ ਹੂਲ, ਹੂਲ ਤੋਂ ਬਣਿਆ ਹੋਲਾ
ਜੀ।
ਔਰ ਹੂਲ ਦਾ ਮਤਲਬ ਹੈ ਭਲੇ ਕੰਮ ਲਈ ਜੂਝਣਾ ਜਾਂ ਸੀਸ ਤਲੀ ਤੇ ਧਰ ਕੇ ਲੜਨਾ
ਜੀ,
ਜਾਂ ਤਲਵਾਰ ਦੀ ਧਾਰ ਤੇ ਚੱਲਣਾ
ਜੀ।
ਇਹ ਹੂਲ ਦਾ ਅਰਥ ਹੈ। ਮਹਾਰਾਜ ਨੇ ਇਹਨੂੰ ਹੂਲ ਤੋਂ ਹੋਲਾ
ਜੀ।
ਭਾਈ ਸਾਹਿਬ ਭਾਈ ਕਾਹਨ ਸਿੰਘ ਨਾਭਾ ਜੀ ਨੇ ਆਪਣੇ ਮਹਾਨ ਕੋਸ਼ ਦੇ ਵਿੱਚ ਹੋਲੇ ਦਾ ਅਰਥ ਹਮਲਾ ਵੀ ਲਿਖਿਆ
ਜੀ, ਹੱਲਾ ਬੋਲਣਾ ਜੀ।
ਮਹੱਲਾ ਸ਼ਬਦ ਦਾ ਅਰਥ ਜਿਹੜਾ ਉਹ ਹੈ ਉਹ ਥਾਂ ਜਿੱਥੇ ਫਤਿਹ ਕਰਨ ਤੋਂ ਬਾਅਦ ਟਿਕਾਣਾ ਕੀਤਾ ਜਾਵੇ। ਸੋ ਮਹਾਰਾਜ ਨੇ ਹੋਲਾ ਮਹੱਲਾ ਜਿਹੜਾ ਆਨੰਦਪੁਰ ਦੀ ਧਰਤੀ ਤੇ 1700 ਈਸਵੀ ਦੇ ਵਿਚ ਮਨਾਉਣਾ ਸ਼ੁਰੂ ਕੀਤਾ
ਜੀ।
ਔਰ ਮਹਾਰਾਜ ਨੇ ਫਿਰ ਦੋ ਟੋਲੇ ਬਣਾਉਣੇ, ਦੋ ਟੋਲਿਆਂ ਨੂੰ ਆਪਸ ਵਿਚ ਉਹਨਾਂ ਦੀਆਂ ਲੜਾਈਆਂ ਕਰਾਉਣੀਆਂ, ਉਹਨਾਂ ਨੂੰ ਕਰਤਬ ਸਿਖਾਉਣੇ। ਮਹਾਰਾਜ ਨੇ ਆਪਣੇ ਹੱਥੀ ਸ਼ਸਤਰ ਵਿਦਿਆ ਸਿਖਾਈ ਸਿੰਘਾਂ ਨੂੰ, ਸ਼ਸਤਰਬਾਜ਼ੀ, ਨੇਜ਼ੇਬਾਜ਼ੀ, ਤੀਰ ਅੰਦਾਜ਼ੀ, ਘੋੜ ਸਵਾਰੀ। ਫਿਰ ਉਹਨਾਂ ਦੇ ਮਹਾਰਾਜ ਨੇ ਇੱਕ ਦੂਜੇ ਤੇ ਹੱਲੇ ਕਰਵਾਉਣੇ, ਹੱਲੇ ਕਰਵਾ ਕੇ ਫਿਰ ਜਿਹਨੇ ਜਿੱਤ ਜਾਣਾ ਫਿਰ ਮਹਾਰਾਜ ਉਹਨਾਂ ਨੂੰ ਦਰਬਾਰ ਵਿਚ ਸੱਦ ਕੇ ਫਿਰ ਉਹ ਪੌ ਦੀ ਬਖਸ਼ਿਸ਼ ਕਰਿਆ ਕਰਦੇ ਸੀ
ਜੀ।
ਸੋ ਇਸ ਤਰ੍ਹਾਂ ਉਹ ਹੋਲਾ ਮਹੱਲਾ ਜਿਹੜਾ ਹੈ। ਔਰ ਮੈਂ ਇੱਕ ਗੱਲ ਹੋਰ ਵੀ ਕਹਿਣੀ ਚਾਹੁੰਦਾ ਕਿ ਇਹ ਜੋ ਤਿਉਹਾਰ ਹੈ ਇਹ ਵੀ ਸਾਨੂੰ ਪ੍ਰੇਰਣਾ ਦਿੰਦਾ ਕਿ ਹੱਕ ਜਿਹੜੇ ਨੇ ਉਹ ਮੰਗਿਆ ਨਹੀਂ ਮਿਲਦੇ, ਸਗੋਂ ਸ਼ਕਤੀ ਦੇ ਨਾਲ ਜਾਂ ਜ਼ੋਰ ਦੇ ਨਾਲ ਹੀ ਸਾਨੂੰ ਇਹ ਮਿਲਦੇ ਨੇ
ਜੀ।
ਕਿਉਂਕਿ ਅੰਮ੍ਰਿਤਾ ਪ੍ਰੀਤਮ ਨੇ ਇਹ ਲਿਖਿਆ ਸੀ, ਹੱਕ ਜਿਨ੍ਹਾਂ ਦੇ ਆਪਣੀ ਆਪੇ ਲੈਣਗੇ ਖੋ। ਭਾਈ ਸਾਹਿਬ ਭਾਈ ਗਿਆਨ ਸਿੰਘ ਜੀ ਪ੍ਰਾਚੀਨ ਪੰਥ ਪ੍ਰਕਾਸ਼ ਵਿਚ ਲਿਖਦੇ ਹੈ, ਕੋਈ ਕਿਸੇ ਕੋ ਰਾਜ ਨਾ ਦੇ ਹੈ, ਜੋ ਦੇ ਹੈ ਆਪਣੇ ਬਲ ਸੇ। ਸੋ ਕੋਈ ਵੀ ਜਿਹੜਾ ਰਾਜ ਉਹ ਆਪਣੇ ਆਪ ਨੀ ਮਿਲਦਾ, ਉਹ ਸ਼ਕਤੀ ਦੇ ਨਾਲ ਹੀ ਲੈਣਾ ਪੈਂਦਾ। ਸੋ ਇਹ ਵੀ ਸਾਨੂੰ ਹੋਲੇ ਮਹੱਲੇ ਦਾ ਜਿਹੜਾ ਤਿਉਹਾਰ ਹੈ ਇਸ ਗੱਲ ਤੇ ਵੀ ਸਾਨੂੰ ਪ੍ਰੇਰਣਾ ਦਿੰਦਾ ਕਿ ਸਾਨੂੰ ਆਪਣੇ ਹੱਕਾਂ ਦੀ ਰਾਖੀ ਲਈ ਲੜਨਾ ਪੈਣਾ ਚਾਹੀਦਾ, ਸਾਨੂੰ ਜੂਝਣਾ ਚਾਹੀਦਾ ਹੈ
ਜੀ ਜੀ।
ਸੋ ਅਨੰਦਪੁਰ ਦੀ ਧਰਤੀ ਤੇ ਉਸ ਤੋਂ ਸ਼ੁਰੂ ਹੋਇਆ ਜੋ ਹੋਲਾ ਮਹੱਲਾ ਹੈ ਉਹ ਅੱਜ ਵੀ ਉੱਥੇ ਨਿਹੰਗ ਜਥੇਬੰਦੀਆਂ ਬਹੁਤ ਸਾਨੂੰ ਸ਼ੌਕਤ ਦੇ ਨਾਲ ਹੋਲਾ ਮਹੱਲਾ ਖੇਡਦੀਆਂ ਨੇ। ਲੋਕਾਂ ਦੇ ਉੱਤੇ ਰੰਗ ਵੀ ਪਾਏ ਜਾਂਦੇ ਨੇ, ਜੰਗੀ ਕਰਤੱਵ ਵੀ ਦਿਖਾਏ ਜਾਂਦੇ ਨੇ। ਸੋ ਇਸ ਤਰ੍ਹਾਂ ਇਹ ਸਿੱਖ ਕੌਮ ਦਾ ਇੱਕ ਵਿਲੱਖਣਤਾ ਦਾ ਜੋ ਤਿਉਹਾਰ ਹੈ ਇਹ ਅੱਜ ਸਾਰੀ ਦੁਨੀਆਂ ਦੇ ਵਿੱਚ ਵੀ ਪ੍ਰਚਲਿਤ ਹੋ ਚੁੱਕਾ ਹੈ। ਔਰ ਦੇਸ਼ਾਂ ਵਿਦੇਸ਼ਾਂ ਤੋਂ ਸੰਤਾਂ ਅਨੰਦਪੁਰ ਜਾ ਕੇ ਨਤਮਸਤਕ ਹੁੰਦੀਆਂ ਨੇ, ਉਸ ਪਾਵਨ ਧਰਤੀ ਨੂੰ ਜਾ ਕੇ ਸਜਦਾ ਕਰਦੀਆਂ ਨੇ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੀ ਜ਼ਿੰਦਗੀ ਦੇ ਤਕਰੀਬਨ 29 ਸਾਲ ਅਨੰਦਪੁਰ ਦੀ ਧਰਤੀ ਦੇ ਉੱਤੇ ਗੁਜ਼ਾਰੇ
ਜੀ ਜੀ ਜੀ। ਸੋ ਬਹੁਤ ਸੋਹਣੇ ਵਿਸਥਾਰਕ
ਤੇ ਇੱਕ ਮੈਂ ਹੋਰ ਗੱਲ
ਜੀ ਜੀ
ਇੱਕ ਮੈਂ ਗੱਲ ਹੋਰ ਗੱਲ ਕਰਨੀ ਚਾਹਾਂਗਾ। ਦੇਖੋ ਸਾਡੇ ਸਤਿਗੁਰਾਂ ਨੇ ਅਨੰਦਪੁਰ ਦੀ ਧਰਤੀ ਦੇ ਉੱਤੇ ਲੋਹਗੜ੍ਹ ਬਣਾਇਆ, ਸਭ ਤੋਂ ਪਹਿਲਾਂ ਲੋਹਗੜ੍ਹ ਬਣਾਇਆ। ਇੱਕ ਲੋਹਗੜ੍ਹ ਅੰਮ੍ਰਿਤਸਰ ਦੀ ਧਰਤੀ ਤੇ ਵੀ ਹੈ ਜੋ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਜਦੋਂ ਪਹਿਲਾ ਜੰਗ ਲੜਿਆ ਲੋਹਗੜ੍ਹ। ਸੋ ਉਹ ਜਿਹੜਾ ਲੋਹਗੜ੍ਹ ਸਾਡੇ ਗੁਰੂਆਂ ਨੇ ਤੇ ਲੋਹਗੜ੍ਹ ਬਣਾਏ
ਜੀ,
ਲੇਕਿਨ ਅਸੀਂ ਅੱਜ ਗੁਰਦੁਆਰਿਆਂ ਦੇ ਉੱਤੇ ਜੋ ਸੋਨਾ ਥੱਪਦੇ ਚਲੇ ਜਾ ਰਹੇ ਹਾਂ, ਮੈਂ ਕਹਿੰਦਾ ਹਾਂ ਕਿ ਅਸੀਂ ਆਪਣੀ ਗੁਰੂ ਦੀ ਸੋਚ ਤੋਂ ਉਲਟ ਚੱਲ ਰਹੇ ਹਾਂ
ਜੀ।
ਸਾਨੂੰ ਲੋਹਗੜ੍ਹ ਜਿਹੜੇ ਨੇ ਉਹ ਸਾਨੂੰ ਬਣਾਉਣੇ ਚਾਹੀਦੇ ਨੇ। ਵੇਖੋ ਬਾਬਾ ਬਹਿੰਦਰ ਸਿੰਘ ਬਹਾਦਰ ਨੇ ਵੀ ਜਦੋਂ ਸਰਹੰਦ ਫਤਿਹ ਕੀਤਾ ਤੇ ਉਹਨਾਂ ਨੇ ਵੀ ਲੋਹਗੜ੍ਹ ਨੂੰ ਪਹਿਲੀ ਆਪਣੀ ਰਾਜਧਾਨੀ ਬਣਾਇਆ
ਜੀ ਜੀ।
ਸਾਨੂੰ ਬਹੁਤ ਕੁਛ ਸਾਡਾ ਇਤਿਹਾਸ ਦੱਸਦਾ ਹੈ, ਲੇਕਿਨ ਅਸੀਂ ਆਪਣੇ ਇਤਿਹਾਸ ਤੋਂ ਆਪਣੇ ਵਿਰਸੇ ਤੋਂ ਬਹੁਤ ਦੂਰ ਹੁੰਦੇ ਜਾ ਰਹੇ ਹਾਂ। ਸਾਨੂੰ ਆਪਣੇ ਜਿਹੜੇ ਵਿਰਸੇ ਨੇ ਸਾਨੂੰ ਲੋਹਗੜ੍ਹ ਵਰਗੇ ਬਣਾਉਣੇ ਚਾਹੀਦੇ ਨੇ। ਸਾਨੂੰ ਆਪਣੀ ਸਰੀਰ ਗੁਰੂਆਂ ਦੇ ਇਤਿਹਾਸ ਤੇ ਸਾਨੂੰ ਚੱਲਣਾ ਚਾਹੀਦਾ, ਨਾ ਕਿ ਸਾਨੂੰ ਦੇਖੋ ਦੇਖੀ ਅਸੀਂ ਸੋਨਾ ਥੱਪੀ ਜਾ ਰਹੇ ਹਾਂ ਗੁਰਦੁਆਰਿਆਂ ਤੇ, ਲੇਕਿਨ ਜੋ ਗੁਰੂ ਦੀ ਸੋਚ ਹੈ ਓਹਦੇ ਤੋਂ ਅਸੀਂ ਬਹੁਤ ਦੂਰ ਹੁੰਦੇ ਚਲੇ ਜਾ ਰਹੇ
ਜੀ। ਬਿਲਕੁਲ, ਔਰ ਜਿਸ ਤਰੀਕੇ ਦੇ ਨਾਲ, ਜਿਸ ਢੰਗ ਦੇ ਨਾਲ, ਜਿਸ ਅੰਦਾਜ਼ ਦੇ ਵਿੱਚ ਤੁਸੀਂ ਸਾਡੇ ਨਾਲ ਇਹ ਸਾਰਾ ਇਤਿਹਾਸ ਸਾਂਝਾ ਕਰਦੇ ਹੋ, ਸਾਡੇ ਸਰੋਤਿਆਂ ਦੇ ਤੱਕ ਇਤਿਹਾਸ ਪਹੁੰਚਾਉਂਦੇ ਹੋ, ਨਿਰਭਰ ਸਾਹਿਬ ਤੁਹਾਡਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ, ਕਿਉਂਕਿ ਬਹੁਤ ਵਾਰ ਅਸੀਂ ਬਹੁਤ ਸਾਰੇ ਜਿਹੜੇ ਤਿਉਹਾਰ ਤਾਂ ਮਨਾਉਂਦੇ ਆ ਹਨਾ, ਪਰ ਉਹਨਾਂ ਦਾ ਜਿਹੜਾ ਇਤਿਹਾਸ ਆ ਉਹਦੇ ਤੋਂ ਅਸੀਂ ਜਾਣੂ ਨਹੀਂ ਹੁੰਦੇ। ਔਰ ਜਿਹੜੇ ਲੋਕ ਜ਼ਿਆਦਾਤਰ ਗੁਰਦੁਆਰਾ ਸਾਹਿਬ ਜਾਂਦੇ ਆ ਹਨਾ, ਉਹਨਾਂ ਨੂੰ ਸ਼ਾਇਦ ਉਹਨਾਂ ਦੀ ਜਿਹੜੀ ਇਤਿਹਾਸਕ ਮਹੱਤਤਾ ਆ ਉਹਦੇ ਤੋਂ ਜਾਣੂ ਹੋਣ, ਪਰ ਬਹੁਤ ਵਾਰ ਆਮ ਤੌਰ ਦੇ ਉੱਤੇ ਅਸੀਂ ਇਤਿਹਾਸ ਤੋਂ ਵਿਰਵੇਂ ਰਹਿ ਜਾਂਦੇ ਹਾਂ। ਤੇ ਇਹ ਜਿਹੜਾ ਸਾਡਾ ਸਿਲਸਿਲਾ ਹੈ ਵਿਰਸਾ ਤੇ ਇਤਿਹਾਸ ਦਾ, ਉਹਦੇ ਵਿੱਚ ਅਸੀਂ ਕੋਸ਼ਿਸ਼ ਵੀ ਇਹੀ ਕਰਦੇ ਹੁੰਦੇ ਹਾਂ ਕਿ ਜ਼ਰੂਰ ਅਸੀਂ ਆਪਣਾ ਜਿਹੜਾ ਵਿਰਸਾ ਆ ਜਾਂ ਇਤਿਹਾਸ ਆ ਉਹਦੇ ਉੱਤੇ ਇੱਕ ਝਾਤ ਜਿਹੜੀ ਜ਼ਰੂਰ ਪਾਉਂਦੇ ਰਹੀਏ ਆਪਣੇ ਸੁਣਨ ਵਾਲਿਆਂ ਦੀ। ਸੋ ਸਾਡਾ ਵੀ ਆਪਣੇ ਇਤਿਹਾਸ ਦੇ ਨਾਲ ਇੱਕ ਜਿਹੜਾ ਸੰਬੰਧ ਆ ਉਹ ਬਣਿਆ ਰਹੇ, ਤੇ ਅਸੀਂ ਉਹਦੇ ਬਾਰੇ ਚ ਜਿਹੜੀ ਜਾਣਕਾਰੀ ਉਹ ਲਗਾਤਾਰ ਲੈਂਦੇ ਰਹੀਏ। ਸੋ ਬਹੁਤ ਬਹੁਤ ਧੰਨਵਾਦ ਦਿਲਬਰ ਸਾਹਿਬ ਨੇ ਸਾਡੇ ਨਾਲ ਸਾਂਝ ਬਣਾਈ ਹੈ, ਸਾਡੇ ਨਾਲ ਕੁਝ ਦੋਸਤ ਜੁੜੇ ਹੋਏ ਨੇ। ਜੀ ਜੀ
ਓਕੇ, ਮੈਂ ਨਾ ਥੋੜੀ ਜਿਹੀ ਦੱਸਣਾ ਚਾਹੁੰਦਾ ਕਿ ਅੱਜ 28 ਮਾਰਚ 1613 ਈਸਵੀ ਨੂੰ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਆਨੰਦ ਕਾਰਜ ਮਾਤਾ ਨਾਨਕੀ ਜੀ ਦੇ ਨਾਲ ਵੀ ਹੋਇਆ ਸੀ। ਕਿਉਂਕਿ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਦੀ 3 ਮਹਿਲ ਸੀ, ਮਾਤਾ ਦਮੋਦਰੀ ਜੀ, ਮਾਤਾ ਮਹਾਦੇਵੀ ਤੇ ਮਾਤਾ ਨਾਨਕੀ ਜੀ। ਤੇ ਮਾਤਾ ਨਾਨਕੀ ਜੀ ਦੀ ਕੁੱਖੋਂ 2 ਸਾਹਿਬਜ਼ਾਦੇ ਜਨਮੇ ਸੀ, ਬਾਬਾ ਅਕਾਲ ਜੀ ਤੇ ਬਾਬਾ ਤਿਆਗਮਲ ਜੀ। ਬਾਬਾ ਤਿਆਗਮਲ ਜੀ ਜਿਨ੍ਹਾਂ ਦਾ ਨਾਂ ਬਾਅਦ ਵਿੱਚ ਤੇਗ ਬਹਾਦਰ ਜੀ ਪਿਆ, ਸ੍ਰੀ ਗੁਰੂ ਤੇਗ ਬਹਾਦਰ ਦੇ ਮਾਤਾ ਜੀ ਮਾਤਾ ਨਾਨਕੀ ਸਨ, ਜਿਨ੍ਹਾਂ ਨੇ ਉਹਨਾਂ ਨੂੰ ਦੇਖੋ 29 ਮਤਲਬ ਆਪਾਂ ਕਦੀ ਬਾਬੇ ਬਕਾਲੇ ਜਾਈਏ ਤੇ ਉੱਥੇ ਗੁਰੂ ਤੇਗ ਬਹਾਦਰ ਸਾਹਿਬ ਨੇ ਬਹੁਤ ਵੱਡੀ ਬੈਠ ਕੇ ਤਪੱਸਿਆ ਕੀਤੀ ਹੈ। ਬਕਾਲੇ ਤੇਗ ਬਹਾਦਰ ਜੀ ਦੇ ਨਾਨਕੇ ਸੀ ਤੇ ਮਾਤਾ ਨਾਨਕੀ ਜੀ ਦੇ ਪੇਕੇ ਸੀ। ਸੋ ਮੈਂ ਸਾਰੀਆਂ ਸੰਗਤਾਂ ਨੂੰ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਆਨੰਦ ਕਾਰਜ ਦੇ ਖੁਸ਼ੀ ਦੇ ਵਿੱਚ ਵੀ ਬਹੁਤ ਬਹੁਤ ਵਧਾਈ ਭੇਟਾ ਕਰਦਾ ਹਾਂ। ਸਾਰੀਆਂ ਸੰਗਤਾਂ ਨੂੰ ਹੋਲੇ ਮਹੱਲੇ ਦੀਆਂ ਵਧਾਈਆਂ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਆਨੰਦ ਕਾਰਜ ਦੀਆਂ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।